परम सत्कार योग साध संगत जी, तुसी अज सतगुरु राम सिंह सच्चे पातशाह दा प्रकाश पुरब मना रहे हो। बड़ी खुशी है इस बसंत पंचमी दे रूप विच अलग अलग थावां ते मनाया जा रहा है। तुसी कीर्तन सुनिया, उस तो बाद संत गुरबचन सिंह होना को इतिहास सुनिया। मेरा ख्याल है कि जिहड़े लाइव देखते हो काफ़ी दिनों तो सुन रहे हो गए, होर भी काफ़ी जगह मेले हुए हैं। एक चीज़ मैं जरूर ये दोहरानी चाहवागा, हालांकि आपां तुसी सारयां ने बड़ी वारी सुनी है। सतगुरु राम सिंह सच्चे पातशाह ने गुरु गोबिंद सिंह सच्चे पातशाह की दित्ती हुई सिक्खी नूं मुड़ सुरजीत किया, जिहड़ी के महाराज रणजीत सिंह दे राज विच भी कुछ ते कुछ उस तो बाद बिल्कुल खत्म हो चुकी सी। जे आपां कह लिए अज जो सिक्खी दिस रही है, बेशक वह किसी भी रूप विच दिख रही है, वह सतगुरु राम सिंह सच्चे पातशाह की देन है। कोई जदों असी एक लैवल ते जाके सोचते हाँ, कोई गुरु वड्डा छोटा नहीं, कोई गुरु वक्खरा नहीं, वो जोत एक ही है। ये अलग अलग रूप धार लेंदे ने, पर ये चीज़ सतगुरु राम सिंह सच्चे पातशाह ने अपने उपर लई के सिक्खी नूं मुड़ सुरजीत किया। तुसी गुरबचन सिंह होना तो हुणे ही सुनिया, इस चीज़ का सानू माण होना चाहिए कि जे गुरबाणी नूं सत्कार दवाया, जिस रूप विच सत्कार दवाया गुरबाणी नूं उस सतगुरु राम सिंह सच्चे पातशाह ने दवाया। उदों गुरबाणी कोई पढ़ता नहीं सी, बेशक किस तरह दीआं वी गल्लां करदे ने, पर किते गुरु ग्रंथ साहिब का प्रकाश नहीं सी हुंदा। गुरु ग्रंथ साहिब आलियां विच रखे सी, जिन्हां नूं जाले लग गए सी सच्चे पातशाह ने, वो झाड़ के उन्होंने सत्कार दे के प्रकाश करके आख्या कि गुरबाणी पढ़िया करो। फिर इन्ना नशा फैल चुका सी, बेशक महाराज रणजीत सिंह दे राज विच भी जिन्होंने इतिहास सुनिया, सिख राज जिन्हों आप कहने सिख राज की गिरावट का कारण ये बनया कि सिख सिखी तो गिर चुके सी। सिखां दी हालत यह हो चुकी सी, सिख दरबार में शराब आ गई सी, कंजरियां आ गई सी, मुंडे आ गए सी, हर तरह का भैड़ उस वेले सिख राज विच आ चुका सी, जिस करके सिखां दी गिरावट हुई। इहो ही कारण बनिया कि सतगुरु राम सिंह सच्चे पातशाह ने पहला ही कह दिता सी कि तुसी जंग जित नहीं सकते। तुसी विसाखी सुनी होनी, जदों सच्चे पातशाह नूं अरदास करन नूं आख्या मुदकी दे जंग नूं जांदिआं, सच्चे पातशाह कहा खालसे की जित नहीं होनी। उन्होंने आख्या ये कमले दे आख्या होना, किसी ने आख्या मस्ताने दे आख्या होना, सच्चे पातशाह ने राह विच जांदिआं वह बंदूक सुट दित्ती, क्योंकि सिख इत्थों तक गिर चुके सी, सिख पैसे लैके विक चुके सी, वो सिख राज दा खात्मा होया। सतगुरु सच्चे पातशाह ने यह देख लिया सी कि जिन्ना चिर सिखी नाल जुड़ के, जिन्ना चिर नाम जप के, इन्हां दे करैक्टर, इन्हां दे आचरण, इन्हां दे मन इन्ने उच्चे नहीं हो जांदे, उन्ना चिर देश आज़ाद नहीं हो सकदा। जिन्ना चिर ये कमज़ोर ने, अपने आप नूं वेच रहे ने, अपने आप नूं पैसे लै के वेच रहे ने, इन्हां दे आचरण इन्ने गिर चुके ने, उन्ना चिर ये देश आज़ाद नहीं हो सकता। फिर वो गुरु गोबिंद सिंह सच्चे पातशाह दी दित्ती हुई वडमुली सिक्खी का प्रचार किया। तुसीं बड़िया ने साखी सुनी होनी है, भाई राय सिंह जी नूं इत्थों अचेचा हजूर साहब भेजिया, उन्हां दिनां विच भेजिया जदों ना कोई फ्लाइट सी, ना कोई रेल सी, ना कोई बस सी। धन्नो गुरु दा सिख है जिहड़ा पैदल तुर के, हुक्म मन के पैदल तुर के वह 2-3 हज़ार किलोमीटर जाता है। फिर किस तरह आया, सच्चे पातशाह उहदी रख्या कीती, फिर उन्हूं हुक्म करके घल्लिया कि उत्थे गुरुद्वारे च पैसे मत्था टेकणगे। भाई उत्थे तां मत्था टेकणा चाहीदा, उत्थों पैसे तूं लै के नहीं आउणे। फिर आया, उहदी आउंदिआं नूं उहदे कोल राशन मुक गया, बड़िआं ने जिन्हां ने बच्चिआं ने शायद ना सुणिआ होवे, आउंदिआं नूं उहदे कोल पैसे मुक गए, कोल रिहा ना कुछ। ਫਿਰ ਉਹਨੂੰ ਰਸਤੇ ਵਿੱਚ ਕਿਸ ਤਰ੍ਹਾਂ ਪੈਸੇ ਬਚਾਏ, ਕਿਸ ਤਰ੍ਹਾਂ ਉਹਦੀ ਰੱਖਿਆ ਕੀਤੀ, ਉਹਨੂੰ ਲਿਆਂਦਾ। ਉਹ 10ਵੇਂ ਪਾਤਸ਼ਾਹ ਦੀ ਸਿੱਖੀ, ਉਹ 10ਵੇਂ ਪਾਤਸ਼ਾਹ ਦੀ ਮਰਿਆਦਾ ਇਹ ਨਹੀਂ ਸੀ ਕਿ ਸਤਿਗੁਰੂ ਰਾਮ ਸਿੰਘ ਜੀ ਨੂੰ ਪਤਾ ਨਹੀਂ ਸੀ, ਉਹੀ ਰੂਪ ਉਹੀ ਸੀ, ਮੈਂ ਜਿਹੜੀ ਗੱਲ ਪਹਿਲੇ ਕੀਤੀ ਸੀ ਜੋਤ ਉਹੀ ਹੈ, ਪਰ ਇਹ ਇੱਕ ਵਿਖਾਉਣਾ ਜ਼ਰੂਰੀ ਸੀ ਕਿ ਮੈਂ 10ਵੇਂ ਪਾਤਸ਼ਾਹ ਦੀ ਸਿੱਖੀ, 10ਵੇਂ ਪਾਤਸ਼ਾਹ ਦੀ ਮਰਿਆਦਾ ਉੱਥੋਂ ਮੰਗਾਈ ਹੈ, ਉਹ ਮੰਗਾ ਕੇ ਆਪਾਂ ਨੂੰ ਉਸ ਦੇ ਨਾਲ ਜੋੜਿਆ। ਇੱਕ ਬੜੀ ਇਹ ਗੱਲ ਵੀ ਆਪਣੇ ਧਿਆਨ 'ਚ ਰੱਖਣ ਵਾਲੀ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਜਿੰਨਾ ਸਤਿਕਾਰ ਆਦਿ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ, ਉਨਾ ਹੀ ਸਤਿਕਾਰ 10ਵੇਂ ਪਾਤਸ਼ਾਹ ਦੀ ਬਾਣੀ 10ਵੇਂ ਗੁਰੂ ਗ੍ਰੰਥ ਸਾਹਿਬ ਨੂੰ ਦਿੱਤਾ। ਜੇ ਤੁਸੀਂ ਇਸੇ ਚੀਜ਼ ਤੋਂ ਹੀ ਦੇਖੋ, ਅੱਜ ਜਿਹੜੀਆਂ ਕੁਛ ਰਵਾਇਤਾਂ ਆਪਣੇ ਵਿੱਚ ਪ੍ਰਚਲਿਤ ਨੇ, ਜਿਹੜੀਆਂ ਕੁਛ ਦੂਜੇ ਸਿੱਖ ਜਗਤ ਵਿੱਚ ਵੀ ਪ੍ਰਚਲਿਤ ਨੇ, ਜੇ ਆਪਾਂ ਅੰਮ੍ਰਿਤ ਬਣਾਉਂਦੇ ਹਾਂ, ਦੂਜੇ ਸਿੱਖ ਵੀ ਅੰਮ੍ਰਿਤ ਬਣਾਉਂਦੇ ਨੇ, ਉਹਦੇ 'ਚ 10ਵੇਂ ਪਾਤਸ਼ਾਹ ਦੀਆਂ ਬਾਣੀਆਂ ਨੇ। ਹਾਂ, ਜੇ ਹਵਨ ਕਰਦੇ ਹੋ, ਹਵਨ ਕਰਨ ਵਿੱਚ ਬਹੁਤੀਆਂ ਬਾਣੀਆਂ 10ਵੇਂ ਪਾਤਸ਼ਾਹ ਦੀਆਂ ਨੇ, ਕਿਉਂਕਿ ਉਹ ਟਾਈਮ ਸਤਿਗੁਰੂ ਰਾਮ ਸਿੰਘ ਤੋਂ ਨੇੜੇ 10ਵੇਂ ਪਾਤਸ਼ਾਹ ਦਾ ਸੀ, ਔਰ ਉਹ ਪੂਰਨੇ ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਾਏ ਹੋਏ ਸੀ। ਇਸ ਕਰਕੇ ਉਹਨਾਂ ਦਾ ਬਹੁਤ ਅਸਰ ਸੀ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੀ ਬੜੀ ਵੱਡੀ ਸ਼ਖਸੀਅਤ ਸੀ, ਜਿਹਦਾ ਸਾਰੇ ਦੇਸ਼ 'ਤੇ ਅਸਰ ਸੀ। ਉਹੀ ਮਰਿਆਦਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਦੁਬਾਰਾ ਕੀਤੀ। ਤੁਸੀਂ ਬੜਾ ਹੁਣੇ ਹੀ ਸੁਣ ਕੇ ਹਟੇ ਹੋ ਕਿਵੇਂ ਵਿਧਵਾ ਵਿਆਹ, ਕਿਸ ਤਰ੍ਹਾਂ ਆਨੰਦ ਦੀ ਮਰਿਆਦਾ ਸ਼ੁਰੂ ਕੀਤੀ, ਕਿਸ ਤਰ੍ਹਾਂ ਸਤਿਗੁਰੂ ਰਾਮ ਸਿੰਘ ਜੀ ਨੂੰ ਥਾਣਿਓ ਥਾਣੀ ਭੈਣੀ ਸਾਹਿਬ ਲੈ ਕੇ ਆਏ। ਔਰ ਸ਼ਾਇਦ ਹੀ ਕਿਸੇ ਲੀਡਰ ਵਾਸਤੇ ਲਿਖਿਆ ਗਿਆ ਹੋਵੇ ਅੰਗਰੇਜ਼ ਨੇ ਕਿ ਇਹ ਆਦਮੀ ਸਾਰੇ ਨਾਮਧਾਰੀਆਂ ਵਾਸਤੇ ਲਿਖਿਆ, ਇਹ ਅੰਗਰੇਜ਼ ਸਲਤਨਤ ਵਾਸਤੇ ਸਾਰਿਆਂ ਤੋਂ ਵੱਡਾ ਦੁਸ਼ਮਣ ਹੈ, ਸਾਰਿਆਂ ਤੋਂ ਖਤਰਨਾਕ ਆਦਮੀ ਹੈ, ਔਰ ਸਾਰੀ ਦੀ ਸਾਰੀ ਨਾਮਧਾਰੀ ਕੌਮ ਨੂੰ ਜਰਾਇਮ ਪੇਸ਼ਾ ਕਰਾਰ ਦਿੱਤਾ ਗਿਆ। ਇਹ ਪਿੰਡ ਵਿੱਚ ਆਖਿਆ ਗਿਆ ਕਿ ਤੁਹਾਡੇ ਪਿੰਡ ਵਿੱਚ ਕੋਈ ਨਾਮਧਾਰੀ ਨਹੀਂ ਹੋਣਾ ਚਾਹੀਦਾ, ਤੁਹਾਡੇ ਪਿੰਡਾਂ ਵਿੱਚ ਕੋਈ ਕੂਕਾ ਨਹੀਂ ਹੋਣਾ ਚਾਹੀਦਾ। ਗੱਲਾਂ ਤੁਸੀਂ ਬਹੁਤ ਸੁਣਦੇ ਹੋ, ਮੈਂ ਇੱਕ ਚੀਜ਼ ਜ਼ਰੂਰ ਇਹ ਕਰਨੀ ਚਾਹਾਂਗਾ, ਮੈਨੂੰ ਪਤਾ ਨਹੀਂ ਇੱਥੇ ਕਿੰਨਾ ਕੁ ਹੁੰਦਾ, ਪਰ ਤੁਸੀਂ ਅੱਗੋਂ ਨੌਜਵਾਨ ਉਹਨਾਂ ਨੂੰ ਸਾਡੇ ਇਤਿਹਾਸ ਦਾ ਪਤਾ ਹੋਵੇ, ਉਹਨਾਂ ਨੂੰ ਇਸ ਸਿੱਖੀ ਬਾਰੇ ਪਤਾ ਹੋਵੇ, ਉਹਨਾਂ ਨੂੰ ਪਤਾ ਹੋਵੇ ਕਿ 10ਵੇਂ ਪਾਤਸ਼ਾਹ ਨੇ ਖਾਲਸਾ ਕਿਸ ਤਰ੍ਹਾਂ ਸਾਜਿਆ ਸੀ, ਮੁੜ ਕੇ ਸਿੱਖ ਰਾਜ ਵਿੱਚ ਕੀ ਹੋਇਆ, ਅਤੇ ਸਤਿਗੁਰੂ ਰਾਮ ਸਿੰਘ ਨੇ ਮੁੜ ਕੇ ਉਹ ਸਿੱਖੀ ਕਿਸ ਤਰ੍ਹਾਂ ਸੁਰਜੀਤ ਕੀਤੀ ਸੀ। ਜਦੋਂ ਸਾਨੂੰ ਇਸ ਚੀਜ਼ ਦਾ ਪਤਾ ਹੋਏਗਾ, ਅਸੀਂ ਬਹੁਤ ਸਾਰੇ ਐਬਾਂ ਤੋਂ ਬਚ ਜਾਵਾਂਗੇ। ਸਾਨੂੰ ਉਦੋਂ ਗਿਰਾਵਟ ਹੁੰਦਿਆਂ ਹੋਇਆਂ ਇਸ ਚੀਜ਼ ਦਾ ਮਾਣ ਹੋਏਗਾ, ਮੈਂ ਤਾਂ ਸਿੱਖ ਹਾਂ, ਮੈਂ ਕਿਹੜੀ ਥਾਂ ਗਿਰ ਰਿਹਾ। ਅਸੀਂ ਨਸ਼ਿਆਂ ਤੋਂ ਬਚ ਜਾਵਾਂਗੇ, ਅਸੀਂ ਮਾਸ ਸ਼ਰਾਬ ਤੋਂ ਬਚ ਜਾਵਾਂਗੇ, ਅਸੀਂ ਕੇਸਾਂ ਦਾੜੀਆਂ ਦੀ ਬੇਅਦਬੀ ਕਰਨ ਤੋਂ ਬਚ ਜਾਵਾਂਗੇ, ਜਦੋਂ ਸਾਨੂੰ ਇਹ ਪਤਾ ਹੋਏਗਾ ਸਾਡੇ ਦਸ਼ਮੇਸ਼ ਪਿਤਾ ਨੇ ਆਪਣੇ ਪੁੱਤਰ ਸਾਡੇ ਵਾਸਤੇ ਵਾਰ ਦਿੱਤੇ, ਉਹ ਕੋਈ ਆਪਣਾ ਰਾਜ ਨਹੀਂ ਸੀ ਬਣਾ ਰਹੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪ੍ਰਦੇਸ਼ ਚਲੇ ਗਏ, ਇਸ ਦੇਸ਼ ਵਾਸਤੇ ਚਲੇ ਗਏ। ਸਾਨੂੰ ਉਦੋਂ ਮਾਣ ਹੋਏਗਾ ਕਿ ਸਾਡਾ ਇਤਿਹਾਸ ਕਿੰਨਾ ਉੱਚਾ ਹੈ। ਇਸ ਕਰਕੇ ਮੈਂ ਇਹ ਜ਼ਰੂਰੀ ਬੇਨਤੀ ਕਰਦਾ ਕਿ ਚੰਗਾ ਲੱਗੇ ਅੱਜ ਪ੍ਰੋਗਰਾਮ ਇਸ ਤਰ੍ਹਾਂ ਦੇ ਹੋਣ ਕਿ ਤੁਸੀਂ ਨੌਜਵਾਨ ਹੀ ਪ੍ਰੋਗਰਾਮ ਪੇਸ਼ ਕਰੋ, ਤੁਸੀਂ ਨੌਜਵਾਨ ਹੀ ਹਰ ਇੱਕ ਕੌਮ ਦਾ, ਹਰ ਇੱਕ ਦੇਸ਼ ਦਾ ਭਵਿੱਖ ਉੱਥੋਂ ਦੇ ਨੌਜਵਾਨ ਹੁੰਦੇ ਨੇ, ਨਾ ਅੱਗੋਂ ਕੰਮ ਬਜ਼ੁਰਗਾਂ ਨੇ ਕਰਨਾ ਹੁੰਦਾ, ਨਾ ਬਹੁਤ ਸਾਰੇ ਛੋਟੇ ਬੱਚਿਆਂ ਨੇ ਕਰਨਾ ਹੁੰਦਾ। ਨੌਜਵਾਨਾਂ ਦੇ ਸਿਰ 'ਤੇ ਬੜਾ ਵੱਡਾ ਦਾਰੋ ਮਦਾਰ ਹੁੰਦਾ, ਹਰ ਤਰ੍ਹਾਂ ਦਾ ਹੀ ਜੇ ਤੁਹਾਡੇ ਘਰ ਦਾ ਹੁੰਦਾ। ਇਸ ਪੰਥ ਦੀ ਜ਼ਿੰਮੇਵਾਰੀ ਵੀ, ਇਸ ਸਮਾਜ ਦੀ ਜ਼ਿੰਮੇਵਾਰੀ ਵੀ ਨੌਜਵਾਨਾਂ 'ਤੇ ਹੁੰਦੀ ਹੈ। ਇਸ ਕਰਕੇ ਮੈਂ ਇਹ ਜ਼ਰੂਰ ਇੱਥੋਂ ਦੀ ਕਮੇਟੀ ਨੂੰ, ਪ੍ਰਬੰਧਕਾਂ ਨੂੰ ਕਹਿਣਾ ਚਾਹਾਂਗਾ, ਨੌਜਵਾਨਾਂ ਨੂੰ ਸਿੱਧਾ ਵੀ ਕਹਿਣਾ ਚਾਹਾਂਗਾ ਕਿ ਤੁਸੀਂ ਆਪ ਸਿੱਖੀ ਨਾਲ ਜੁੜੋ। ਆਪ ਸਿੱਖੀ ਨਾਲ ਜੁੜ ਕੇ ਜਿੱਥੇ ਤੁਸੀਂ ਬਹੁਤ ਕੁਛ ਪੜ੍ਹਦੇ ਹੋ, ਬੜੀਆਂ ਡਿਗਰੀਆਂ ਕਰਦੇ ਹੋ, ਤੁਹਾਨੂੰ ਆਪਣੇ ਇਤਿਹਾਸ ਦਾ ਪਤਾ ਹੋਵੇ, ਤੁਹਾਨੂੰ ਆਪਣੀ ਮਰਿਆਦਾ ਦਾ ਪਤਾ ਹੋਵੇ, ਤੁਹਾਨੂੰ ਇਹ ਮਾਣ ਹੋਵੇ ਕਿ ਅਸੀਂ ਗੁਰੂ ਗੋਬਿੰਦ ਸਿੰਘ, ਅਸੀਂ ਸਤਿਗੁਰੂ ਰਾਮ ਸਿੰਘ, ਅਸੀਂ ਗੁਰੂ ਨਾਨਕ ਦੇਵ ਦੇ ਸਿੱਖ ਹਾਂ, ਅਸੀਂ ਉਹਨਾਂ ਗੁਰੂਆਂ ਦੇ ਸਿੱਖ ਹਾਂ ਜਿਹੜੇ ਜ਼ੁਲਮ ਦੇ ਵਿਰੁੱਧ ਲੜੇ ਨੇ, ਅਸੀਂ ਉਹਨਾਂ ਗੁਰੂਆਂ ਦੇ ਸਿੱਖ ਹਾਂ ਜਿਨ੍ਹਾਂ ਨੇ ਕਿਸੇ 'ਚ ਭੇਦਭਾਵ ਨਹੀਂ ਕੀਤਾ, ਅਸੀਂ ਉਹਨਾਂ ਗੁਰੂਆਂ ਦੇ ਸਿੱਖ ਹਾਂ ਜਿਨ੍ਹਾਂ ਹਿੰਦੂ ਮੁਸਲਮਾਨ ਨੂੰ ਵੀ ਇਕੱਠੇ ਕੀਤਾ। ਅੱਜ ਵੀ ਧਰਮਾਂ ਦੀਆਂ ਲੜਾਈਆਂ ਹੋਈ ਜਾਂਦੀਆਂ ਨੇ, ਹੁਣ ਵੀ ਤੁਸੀਂ ਸੁਣੇ ਜਾਂਦੇ ਹੋ, ਤੁਹਾਨੂੰ ਇਹ ਮਾਣ ਹੋਵੇ ਮੇਰੇ ਸਤਿਗੁਰੂ ਦਾ ਧਰਮ ਇੰਨਾ ਪਿਆਰਾ ਕਿ ਜਿੱਥੇ ਸਰਬ ਵਿਆਪਕ ਪਰਮੇਸ਼ਰ ਸਾਰਿਆਂ ਵਿੱਚ ਦੇਖਣ ਦਾ ਸੁਨੇਹਾ ਦਿੱਤਾ ਗਿਆ। ਅੱਜ ਵੀ ਤੁਸੀਂ ਸ਼ਬਦ ਸੁਣਦੇ ਸੀ, ਹਮ ਘਰ ਸਾਜਨ ਆਏ, ਕਿ ਸਾਨੂੰ ਇੰਨਾ ਕੁ ਪਤਾ ਕਿ ਉਹ ਕਿਹੜੇ ਘਰ ਦੀ ਗੱਲ ਕੀਤੀ ਹੈ। ਉਹ ਜੇ ਸੱਚ ਪਾਤਸ਼ਾਹ ਗੱਲ ਕਰਦੇ ਨੇ, ਮੇਰਾ ਖਿਆਲ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਸ਼ਬਦ ਹੈ, ਉਹ ਹਮ ਘਰ ਸਾਜਨ ਆਏ। ਉਹ ਕਿਹੜਾ ਘਰ ਹੈ? ਕੋਈ ਇੱਟਾਂ ਗਾਰਿਆਂ ਸੀਮੈਂਟ ਦਾ ਘਰ ਨਹੀਂ, ਉਹ ਘਰ ਤੁਹਾਡਾ ਸਰੀਰ ਹੈ। ਉਹ ਸਾਜਨ ਕੋਈ ਰਿਸ਼ਤੇਦਾਰ ਨਹੀਂ, ਉਹ ਸਾਜਨ ਮੇਰਾ ਪਰਮੇਸ਼ਰ ਹੈ ਜਿਹੜਾ ਸਾਰਿਆਂ ਵਿੱਚ ਹੈ। ਇੰਨਾ ਪਿਆਰਾ ਸਾਡਾ ਧਰਮ ਹੈ, ਉਹਦੀਆਂ ਤੁਸੀਂ ਗੱਲਾਂ ਕਰੋ, ਤੁਹਾਨੂੰ ਉਹਦੇ ਵਿੱਚ ਆਨੰਦ ਆਵੇ। ਘੱਟ ਤੋਂ ਘੱਟ ਤੁਸੀਂ ਆਪਣੇ ਸਾਰੇ ਕੰਮਾਂ ਕਾਰਾਂ ਵਿੱਚ ਲੱਗਦਿਆਂ ਹੋਇਆਂ ਕਰਦਿਆਂ ਹੋਇਆਂ ਜੇ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਦਾ ਹੁਕਮ ਮੰਨ ਕੇ ਇੱਕ ਵਾਰੀ ਆਪਾਂ ਬੜੇ ਪਿਆਰ ਨਾਲ ਆਖ ਲਈਏ, ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸਾਨੂੰ ਤੁਹਾਨੂੰ ਮੈਨੂੰ ਇਸ ਬੜੀ ਪਿਆਰੀ ਸਿੱਖੀ ਨਾਲ ਜੋੜ ਕੇ ਰੱਖਿਆ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਤਿਗੁਰੂ ਰਾਮ ਸਿੰਘ ਦੀ ਇਸ ਸਿੱਖੀ ਨਾਲ ਸਾਨੂੰ ਜੋੜ ਕੇ ਰੱਖਿਆ। ਉਹਨਾਂ ਦਾ ਹੁਕਮ ਮੰਨ ਕੇ ਜੇ ਆਪਾਂ ਇੱਕ ਘੰਟਾ ਨਾਮ ਸਿਮਰਨ ਕਰ ਲਈਏ, ਅਸੀਂ ਪੰਜ ਬਾਣੀਆਂ ਦਾ ਪਾਠ ਕਰ ਲਈਏ, ਫਿਰ ਅਗਲੀ ਗੱਲ ਅਸੀਂ ਕੋਸ਼ਿਸ਼ ਕਰੀਏ ਕਿ ਨਾਮ ਸਿਮਰਨ ਕਰਦਿਆਂ ਕਿ ਮੇਰਾ ਮਨ ਚਰਨਾਂ ਵਿੱਚ ਲੱਗਦਾ, ਕਿ ਮੇਰਾ ਮਨ ਦੂਜੇ ਕੰਮਾਂ ਕਾਰਾਂ 'ਚੋਂ ਹਟ ਕੇ, ਰੋਜ਼ ਦੀ ਚਿੰਤਾ ਵਿੱਚੋਂ ਹਟ ਕੇ, ਈਰਖਾ ਦੁਵੈਸ਼ ਤੋਂ ਹਟ ਕੇ ਸੱਚ ਪਾਤਸ਼ਾਹ ਦੇ ਚਰਨਾਂ ਵਿੱਚ ਲੱਗਦਾ। ਇੱਕ ਮਿੰਟ, ਦੋ ਮਿੰਟ, ਚਾਰ ਮਿੰਟ, ਪੰਜ ਮਿੰਟ ਲੱਗਦਾ। ਉਸ ਤੋਂ ਬਾਅਦ ਜੇ ਮੈਂ ਗੁਰਬਾਣੀ ਪੜ੍ਹਦਾ, ਪਹਿਲਾਂ ਮੈਂ ਪਾਠ ਕਰਦਾ, ਉਸ ਤੋਂ ਬਾਅਦ ਕੀ ਮੈਨੂੰ ਗੁਰਬਾਣੀ ਸਮਝ ਆਉਣ ਲੱਗਦੀ ਹੈ। ਇੱਕ ਇਹ ਗੱਲ ਬੜੇ ਜ਼ੋਰ ਨਾਲ ਧਿਆਨ ਰੱਖਿਓ, ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੋਏਗਾ, ਗੁਰਬਾਣੀ ਕਿਸੇ ਸਪੈਸੀਫਿਕ ਧਰਮ ਵਾਸਤੇ ਨਹੀਂ। ਗੁਰਬਾਣੀ ਜਿਹੜਾ ਵੀ ਪੜ੍ਹੇਗਾ ਉਹਨੂੰ ਆਨੰਦ ਆਏਗਾ, ਉਹ ਚੰਗਾ ਸਿੱਖ ਬਣੇਗਾ, ਉਹ ਸੁਖੀ ਹੋਏਗਾ। ਤੁਸੀਂ ਇਹ ਜੀਵਨ ਜਾਚ ਬਦਲ ਕੇ ਦੇਖ ਲਓ, ਅੰਮ੍ਰਿਤ ਵੇਲੇ ਉੱਠਣ ਲੱਗ ਜਾਓ, ਇਸ਼ਨਾਨ ਕਰਨ ਲੱਗ ਜਾਓ, ਗੁਰਬਾਣੀ ਪੜ੍ਹਨ ਲੱਗ ਜਾਓ, ਆਪਣਾ ਜੀਵਨ ਸੱਚੇ ਪਾਤਸ਼ਾਹ ਦੇ ਹੁਕਮ ਮੁਤਾਬਕ ਜਿਉਣ ਲੱਗ ਜਾਓ। ਤੁਸੀਂ ਮੈਨੂੰ ਆਪ ਹੀ ਦੱਸੋ ਇੱਕ ਸਾਲ ਬਾਅਦ ਕਿ ਮੈਨੂੰ ਉਹਦੇ ਨਾਲ ਕਿੰਨਾ ਸੁੱਖ ਪ੍ਰਾਪਤ ਹੋਇਆ। ਜਦੋਂ ਤੁਹਾਨੂੰ ਸੁੱਖ ਪ੍ਰਾਪਤ ਹੋਵੇ, ਅੱਜ ਕੱਲ੍ਹ ਦੀ ਜਨਰੇਸ਼ਨ ਬੜੀ ਆਪਣੇ ਆਪ ਨੂੰ ਟਰਾਂਸਪੇਰੈਂਟ ਸਟ੍ਰੇਟ ਫਾਰਵਰਡ ਕਹਿੰਦੇ ਨੇ, ਤੁਸੀਂ ਆਪ ਹੀ ਕਹੋ ਕਿ ਇਸ ਚੀਜ਼ ਨਾਲ ਜੁੜ ਕੇ ਮੈਨੂੰ ਆਨੰਦ ਪ੍ਰਾਪਤ ਹੋਇਆ। ਜੇ ਸੁੱਖ ਲੈਣਾ ਤਾਂ ਇਸ ਚੀਜ਼ ਨਾਲ ਜੁੜ ਜਾਓ। ਉਹ ਤੁਹਾਡੀ ਭਾਵਨਾ, ਉਹ ਪ੍ਰਚਾਰ, ਤੁਹਾਡਾ ਆਪਣਾ ਜੀਵਨ, ਜਦੋਂ ਤੁਸੀਂ ਦੂਜੇ ਲਈ ਮਾਡਲ ਬਣੋਗੇ, ਉਹ ਸਾਰਿਆਂ ਤੋਂ ਤੁਹਾਡਾ ਪ੍ਰਭਾਵ ਜ਼ਿਆਦਾ ਪਏਗਾ। ਮੇਰਾ ਇਹੋ ਹੀ ਮੈਸੇਜ ਹੈ, ਇਹੀ ਤੁਹਾਨੂੰ ਸੁਣਾ ਹੈ, ਇਹੀ ਅਰਜ ਬੇਨਤੀ ਹੈ। ਇਹ ਸਾਡਾ ਫਰਜ਼ ਵੀ ਬਣਦਾ, ਸਾਡੇ ਆਪਣੇ ਸੁੱਖ ਵਾਸਤੇ ਵੀ ਹੈ, ਦੂਜਿਆਂ ਦੇ ਸੁੱਖ ਵਾਸਤੇ ਵੀ ਹੈ, ਕਿ ਅੱਜ ਦੇ ਦਿਨ 'ਤੇ ਅਸੀਂ ਸਤਿਗੁਰੂ ਰਾਮ ਸਿੰਘ ਦਾ ਮੈਸੇਜ ਘਰ ਘਰ ਵਿੱਚ ਪਹੁੰਚਾਈਏ, ਆਪਣੇ ਯਾਰਾਂ ਦੋਸਤਾਂ ਵਿੱਚ ਪਹੁੰਚਾਈਏ। ਉਹ ਪਹੁੰਚਾਇਆ ਕਦੋਂ ਜਾਏਗਾ? ਜਦੋਂ ਤੁਸੀਂ ਆਪ ਜੁੜੋਗੇ, ਜਦੋਂ ਤੁਹਾਡੇ ਅੰਦਰ ਤੁਸੀਂ ਕਨਵਿੰਸਡ ਹੋਵੋਗੇ ਕਿ ਮੇਰਾ ਧਰਮ, ਮੇਰਾ ਪਿਛੋਕੜ ਬਹੁਤ ਉੱਚਾ। ਜੇ ਨਹੀਂ ਹੋਵੋਗੇ ਤਾਂ ਤੁਹਾਨੂੰ ਸੰਗ ਆਏਗੀ, ਤੁਹਾਨੂੰ ਦਾੜ੍ਹੀ ਦੀ ਸੰਗ ਆਏਗੀ, ਤੁਹਾਨੂੰ ਕੇਸਾਂ ਦੀ ਸੰਗ ਆਏਗੀ, ਤੁਹਾਨੂੰ ਇਸ ਪਹਿਰਾਵੇ ਦੀ ਸੰਗ ਆਏਗੀ। ਇਸ ਕਰਕੇ ਆਪਾਂ ਤਗੜੇ ਹੋਈਏ, ਆਪਾਂ ਕਮਜ਼ੋਰ ਨਾ ਬਣੀਏ, ਆਪਾਂ ਗੁਰੂ ਗੋਬਿੰਦ ਸਿੰਘ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਹਾਂ। ਇੰਨੀ ਅਰਜ਼ ਕਰਕੇ ਤੁਹਾਡੇ ਤੋਂ ਆਗਿਆ ਲੈਣਾ। ਸਤਿ ਸ਼੍ਰੀ ਅਕਾਲ।